ਮੈਨੂੰ ਇਹਨੇ ਦੱਸਿਆ ਵੀ ਮੈਂ ਪੀਰ ਸੀਗਾ, ਈਰਾਨ 'ਚੋਂ ਆਇਆ ਸੀ ਮੈਂ, ਅਤੇ ਮੇਰੀ ਮਾਨਤਾ ਸੀ ਬਹੁਤ ਇੱਥੇ, ਮੇਰੇ ਚੇਲੇ ਚਾਲੜੇ ਬਹੁਤ ਸੀ, ਅਤੇ ਕਿਰਪਾ ਕਰੋ ਇਹ ਭਟਕਿਆ ਹੋਇਆ ਕੋਈ ਸਾਧ ਹੈ, ਗਲਤ ਹੋਇਆ ਹੋਇਆ ਬੰਦਾ, ਰੂਹਾਨੀ ਹੈ, ਗੱਲਾਂ ਰੂਹਾਨੀ ਕਰਦਾ। ਮਹਾਰਾਜ ਕਹਿੰਦੇ ਚੰਗਾ ਤੂੰ ਆਪਣੀ ਜ਼ਿੰਮੇਵਾਰੀ 'ਤੇ ਲਿਆ। ਦੂਸਰੇ ਦਿਨ ਮੈਂ ਫਾਰਮ ਨੂੰ ਜਾਣਾ ਸੀ, ਇਹ ਗੁਰਦੇਵ ਸਿੰਘ ਹੋਣੀ ਉੱਥੇ ਸੀ, ਉਹ ਮਹਾਰਾਜ ਦੇ ਪੇਸ਼ ਕਰਤਾ, ਜਿਉਂ ਲੱਗਿਆ ਰੋਣ ਚੁੱਪੇ ਨਾ ਕਰੇ। ਮਹਾਰਾਜ ਜੀ ਉੱਠ ਕੇ ਚਲੇ ਗਏ, ਕਹਿੰਦੇ ਟਾਈਮ ਵੇਸਟ ਕਰਦਾ। ਉਸ ਦਿਨ ਫਿਰ ਉਹਦਾ ਸਾਰਾ ਟੇਪ ਕਰਿਆ ਵੀ ਤੂੰ ਕੌਣ ਆਇਆ, ਕਿੱਥੋਂ ਆਇਆ, ਕਿਵੇਂ ਤੂੰ ਪ੍ਰੇਤ ਬਣ ਗਿਆ। ਕਹਿਣ ਲੱਗਿਆ ਮੈਂ ਇੱਥੇ ਮੁਗਲ ਖੇੜੀ ਹਸਨਪੁਰ ਤਹਿਸੀਲ ਦੇ ਅੰਦਰ ਮੇਰੀ ਉੱਥੇ ਜ਼ਿਆਰਤ ਹੈ, ਮੈਂ ਉੱਥੇ ਦਾ ਬਹੁਤ ਪੜ੍ਹਿਆ ਲਿਖਿਆ ਉਲਮਾ ਸੀ, ਲੇਕਿਨ ਮੇਰਾ ਕਰੈਕਟਰ ਨਹੀਂ ਸੀ ਚੰਗਾ, ਸਿੱਧੀਆਂ ਮੇਰੇ 'ਚ ਬਹੁਤ ਸੀ। 36 ਸਾਲ ਮੈਂ ਕਹਿੰਦਾ ਤਪ ਕਰਿਆ, ਮੈਨੂੰ ਵੀ ਦੱਸਦਾ ਸੀ ਕਹਿੰਦਾ ਮੇਰੇ 'ਤੇ ਲੈ ਲਓ ਜੇ ਕੁਛ ਲੈਣਾ, ਮੈਂ ਤੁਹਾਨੂੰ ਵਿੱਦਿਆ ਦਿੰਦਾ ਗੁਪਤ, ਤੁਸੀਂ ਬੈਠੇ ਬੈਠੇ ਹੀ ਗੁਪਤ ਹੋ ਜਾਇਆ ਕਰੋਗੇ, ਕਿਉਂ ਕਿਸੇ ਨੂੰ ਦਿਸਣਾ ਹੀ ਨਹੀਂ। ਜੇ ਕਹੋਗੇ ਇੰਨੇ 1000 ਰੁਪਈਆ ਆ ਜਾਵੇ, ਚਾਹੇ ਜ਼ਮੀਨ ਵੇਚ ਕੇ ਲਿਆਵੇ, ਲਿਆ ਕੇ ਰੱਖੋ। ਮੈਂ ਕਿ ਮੈਨੂੰ ਮੰਤਰ ਦੱਸਣ ਲੱਗ ਗਿਆ, ਮੈਂ ਕੰਨਾਂ 'ਚ ਉਂਗਲੀਆਂ ਦੇ ਲਈਆਂ। ਮੈਂ ਕਿਹਾ ਇਹ ਕਹਿੰਦਾ ਤੁਸੀਂ ਤਾਂ ਮੇਰੀ ਗੱਲ ਨਹੀਂ ਸੁਣਦੇ। ਮੈਂ ਕਿਹਾ ਸੁਲੇਮਾਨ ਤੂੰ ਬਣ ਗਿਆ ਪ੍ਰੇਤ, ਮੈਨੂੰ ਖਬਰ ਕੀ ਬਣਾ ਦੇਗਾ, ਮੈਂ ਤਾਂ ਇਹ ਗੱਲ ਦੇ ਰਾਹ ਨਹੀਂ ਪੈਣਾ। ਇਹ ਮੰਤਰਾਂ ਜੰਤਰਾਂ ਸਾਡੇ ਕੋਲ ਤਾਂ ਇੱਕ ਮੰਤਰ ਹੈ, ਮਹਾਂਮੰਤਰ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਕੋਈ ਦੁਨੀਆ ਦਾ ਮੰਤਰ ਇਸ ਤੋਂ ਵੱਡਾ ਨਹੀਂ ਹੈ, ਸਾਨੂੰ ਕੀ ਲੋੜ ਹੈ ਕੱਚੇ ਵਿੱਚੇ ਮੰਤਰ ਸਿੱਖਣ ਦੀ, ਕਿਉਂਕਿ ਮੰਤਰ 84 'ਚ ਲੈ ਜਾਂਦੇ ਨੇ। ਇੱਕ ਵਾਰੀ ਮੈਨੂੰ ਰਾੜੇ ਸਾਹਿਬ ਇੱਕ ਭਾਈ ਸਾਹਿਬ ਵਿਆਸ ਕਰਦੇ ਸੀ ਗੁਰਬਚਨ ਸਿੰਘ, ਬਹੁਤ ਬੰਦਗੀ ਵਾਲਾ ਸੀ ਉਹ, 6 ਮਹੀਨੇ ਮਹਾਰਾਜ ਨੇ ਭੋਰੇ 'ਚ ਵਾੜਤਾ, 6 ਮਹੀਨੇ ਬੰਦਗੀ ਕਰੀ ਆ ਲਗਾਤਾਰ, ਸੀ ਬਹੁਤ ਚੰਗਾ। ਉਹਨੂੰ ਮੰਤਰ ਆਉਂਦੇ ਸੀ, ਉੱਥੇ ਆ ਕੇ ਲੋਕ ਬਲਦ ਲਿਆਉਂਦੇ ਸੀ ਮਤਾੜੇ ਹੋਏ, ਉਹਨੇ ਇਹ ਝਾੜ ਦੇਣੇ, ਇੱਕ ਉਹਦੇ ਕੋਲ ਸੱਪ ਸੀ, ਸੱਪ ਲੜਿਆ ਹੋਇਆ ਕੋਈ ਆ ਜਾਵੇ ਅਤੇ ਉਹਨੇ ਉਸੇ ਵੇਲੇ ਮੰਤਰ ਜਿਹਾ ਕਰਕੇ ਜਲ ਪਿਲਾ ਦੇਣਾ ਅਤੇ ਸੱਪ ਦਾ ਜ਼ਹਿਰ ਉਤਰ ਜਾਣਾ। ਮੈਨੂੰ ਕਹਿੰਦਾ ਤੁਸੀਂ ਸਿੱਖ ਲਓ, ਮੈਨੂੰ ਲਿਖਾ ਵੀ ਦਿੱਤੇ ਉਹਨਾਂ ਨੇ ਵੀ ਆਹ ਲਿਖ ਲਿਆ, ਇਹ ਬੜੀ ਕੀਮਤੀ ਚੀਜ਼ ਹੈ। ਉਹ ਐਵੇਂ ਸੀ ਗੌਰਜਾਂ ਫਲਾਣੀ ਧਿਮਕੀ ਸੀ, ਲੱਡੂਆਂ ਦਾ ਭਰਿਆ ਹੋਇਆ ਇਸ ਤਰ੍ਹਾਂ ਗੋਰਖ ਜਤੀ। ਮੈਨੂੰ ਕਹਿੰਦੇ ਵੀ ਤੁਸੀਂ ਇਹ ਦੀਵਾਲੀ ਵਾਲੀ ਰਾਤ ਨੂੰ ਖੂਹ 'ਤੇ ਬੈਠ ਕੇ ਪੜ੍ਹ ਲਿਓ, ਪਰ ਪੜ੍ਹਿਓ ਉੱਥੇ ਜਿੱਥੇ ਬਰਮੀ ਹੋਵੇ ਸੱਪ ਦੀ, ਅਤੇ ਸੱਪ ਆਊਗਾ ਡਰਿਓ ਨਾ। ਮੈਂ ਕਿਹਾ ਚਲੋ ਪਰਵਕਾਰ ਦੀ ਬਾਤ ਹੈ, ਵਾਹਿਗੁਰੂ ਵਾਹਿਗੁਰੂ ਬਹੁਤਾ ਸੀਗਾ, ਇਹ ਮੰਤਰ ਘੱਟ ਸੀ। ਉਹ ਜਦ ਮੈਂ ਅੱਧੀ ਰਾਤ 'ਚ ਲੈ ਗਿਆ ਖੂਹ 'ਤੇ, ਦੀਵਾਲੀ ਦੀ ਰਾਤ ਨੂੰ ਹੀ ਡਰ ਲੱਗਦਾ ਹੁੰਦਾ, ਛੋਟਾ ਜਿਹਾ ਸੀ, ਬਹੁਤੀ ਬੜੀ 17 ਸਾਲ ਦਾ ਸੀ, 17 ਸਾਲ ਦਾ। ਮੈਂ ਉੱਥੇ ਗੜਵਾ ਪਾਣੀ ਦਾ ਭਰ ਕੇ ਬਰਮੀ ਮੈਂ ਦਿਨ ਵਿੱਚ ਢਾ ਲਈ। ਉਹ ਕਹਿੰਦਾ ਸੀ ਗਲੀਆਂ ਨਾ ਬੰਦ ਕਰੀ। ਮੈਂ ਕਿਹਾ ਚੰਗਾ, ਪਹਿਲਾਂ ਤਾਂ ਮੈਨੂੰ ਖਿਆਲ ਹੋ ਗਿਆ, ਮੈਂ ਵਿੱਚੋਂ ਹੀ ਸੱਪ ਹੇਠੋਂ ਹੀ ਲੰਘ ਨਾ ਮਾਰੇ, ਪੜ੍ਹਦੇ ਦੇ ਮੰਤਰ ਸਿੱਧ ਕਰ ਹੋਣੇ। ਫਿਰ ਉਹ ਕਹਿੰਦਾ ਸੀ ਸੱਪ ਆਊਗਾ ਡਰੀ ਨਾ। ਜਦ ਮੈਂ ਇੱਕ ਵਾਰੀ ਪੜ੍ਹਿਆ, ਮੈਂ ਕਿਹਾ ਮਨਾ ਤ੍ਰਿਕਾਰ ਹੈ, ਤ੍ਰਿਕ ਜੇ ਬਾਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨ। ਮੈਂ ਕਿਹਾ ਮੈਂ ਤਾਂ ਹੋਰ ਮੰਤਰ ਸਿਮਰਨ ਲੱਗ ਗਿਆ, ਇਹ ਤਾਂ ਮੇਰੀ ਜੀਭਾ ਜਿਹੜੀ ਆ ਤ੍ਰਿਕਾਰ ਯੋਗ ਹੈ, ਮੰਤਰ ਮੈਂ ਕਹਾਂ ਅੰਦਰੋਂ ਵਾਹਿਗੁਰੂ ਵਾਹਿਗੁਰੂ ਆਈ ਜਾਵੇ। ਮੈਂ ਖੂਹ ਦੀ ਮੌਣ 'ਤੇ ਬਹਿ ਗਿਆ ਉੱਠ ਕੇ। ਮੈਂ ਛੱਡੋ ਇਹਨਾਂ ਗੱਲਾਂ ਨੂੰ, ਕੂੜੀਆਂ ਬਾਤਾਂ ਨੇ ਸਾਰੀ। ਸੋ ਕਹਿਣ ਲੱਗਿਆ ਤੁਸੀਂ ਮੰਤਰ ਸਿੱਖ ਲਓ। ਮੈਂ ਕਿਹਾ ਨਾ ਸੁਲੇਮਾਨ, ਮੰਤਰ ਸ਼ੰਤਰ ਮੈਂ ਕੁਛ ਨਹੀਂ ਸਿੱਖਣਾ, ਤੂੰ ਗੱਲ ਕਰ ਮਤਲਬ ਦੀ। ਉਹ ਮਹਾਰਾਜ ਜੀ ਨੇ ਪੇਸ਼ ਕਰਤਾ। ਦੂਸਰੇ ਦਿਨ ਮੈਂ ਫਾਰਮ ਤੋਂ ਆਇਆ ਨਾ, ਮੇਰੇ ਆਉਣ ਤੋਂ ਪਹਿਲਾਂ ਮਹਾਰਾਜ ਜੀ ਨਾਲ ਗੱਲ ਕਰੀ ਤਾਂ ਉੱਥੇ ਮਹਾਰਾਜ ਜੀ ਕਹਿਣ ਲੱਗਿਆ ਚਰਨਜੀਤ ਸਿੰਘ ਜਿਹੜੇ ਪਰਸੋਂ ਚੜ੍ਹਾਈ ਕਰ ਗਏ, ਕਹਿੰਦੇ ਇਹਦੇ ਘਰ ਭੇਜ ਦੀਏ, ਤੈਨੂੰ ਕੀ ਚਾਹੁੰਦਾ। ਰੋਇਆ ਬੜਾ, ਕਹਿੰਦਾ ਪੀਰ ਜੀ 1000 ਸਾਲ ਦੀ ਉਮਰ ਹੋ ਗਈ ਮੇਰੀ, ਅਤੇ ਮੈਂ ਬਹੁਤ ਭਟਕਦਾ ਫਿਰਦਾ, ਕਿਰਪਾ ਕਰੋ ਮੇਰੇ 'ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਚਾਹੁੰਦਾ ਕੀ ਹੈ, ਕਹਿੰਦੇ ਨਜ਼ਾਤ ਚਾਹੁੰਦਾ, ਕਿਉਂਕਿ ਸੰਤਾਂ ਦੀ ਸੇਵਤ ਹੈ ਸਾਧ ਸੰਗਤ ਜੀ, ਜਿਉਂਦਿਆਂ ਦੇ ਤਾਂ ਬਾਲੀ ਵਾਰਸ ਸਾਰੇ ਹੁੰਦੇ ਨੇ, ਲੇਕਿਨ ਜਿਹੜੇ ਸਾਧੂ ਹੁੰਦੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਫਰਮਾਨ ਹੈ।
ਸੰਤ ਮੋਇਆਂ ਦੀ ਓੜ ਨਭਾਉਂਦੇ ਦੁਨੀਆ ਛੱਡੇ, ਸੰਤ ਮੋਇਆਂ ਦੀ ਓੜ ਨਭਾਉਂਦੇ ਨੇ ਦੁਨੀਆ ਛੱਡੇ।
ਕੱਚਣਿਆ ਸਾਂ ਤੋ ਮੂੜ ਸੱਜਣ ਸੰਤ ਪੱਕਿਆ ਓਏ ਜੀਵ ਦੇ ਵਿਛੜੇ ਉਹ ਮੋਇਆ ਨਾ ਜਾਈ ਛੋ। ਸਾਡੇ ਇਹ ਪਿੰਡ ਇੱਕ ਰਾਮ ਗੋਪਾਲ ਲਾਲਾ ਹੋਇਆ, ਬੜਾ ਚੰਗਾ ਸੀ। ਸਾਡੇ ਖੂਹ ਦੇ ਨਾਲ ਉਹਦਾ ਖੂਹ ਹੈ, ਬਾਉਂਡਰੀ ਨਾ ਬਾਉਂਡਰੀ ਲੱਗਦੀ। ਇੱਕ ਵਾਰੀ ਮੈਂ ਫਾਰਮ ਤੋਂ ਆਇਆ ਯੂਪੀ ਤੋਂ, ਅਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਪਿੰਡ ਵੱਲ ਦੀ ਹੋ ਗਿਆ ਵੀ ਪਿੰਡ ਵੱਲ ਦੀ ਲੰਘ ਜਾਂਦੇ। ਉੱਥੇ ਬੱਸ ਆਉਣ 'ਚ ਦੇਰ ਸੀ ਅਤੇ ਮੈਂ ਟਾਹਲੀ ਦੇ ਥੱਲੇ ਖੜ੍ਹਾ ਸੀ। ਉੱਥੇ ਉਹ ਰਾਮ ਗੋਪਾਲ ਲਾਲਾ ਵੀ ਮੰਜੀ 'ਤੇ ਪਿਆ, ਤਖ਼ਤ ਬਹੁਤ ਛਡਾਇਆ ਹੋਇਆ ਉਹਨੇ, ਚੱਕੀ ਸੀ ਉਹਦੀ। ਉੱਥੇ ਮੈਨੂੰ ਕਹਿੰਦਾ ਕਿੱਥੋਂ ਆਇਆ? ਮੈਂ ਕਿਹਾ ਰਾੜੇ ਸਾਹਿਬ 'ਤੇ। ਜਦ ਮੈਂ ਰਾੜੇ ਸਾਹਿਬ ਦਾ ਨਾਮ ਲਿਆ ਰੋਣ ਲੱਗ ਗਿਆ, ਰੋ ਹੀ ਜਾਵੇ। ਮੈਂ ਕਿਹਾ ਇਹਨੂੰ ਕੀ ਹੋ ਗਿਆ? ਮੈਂ ਕੋਲ ਜਾ ਕੇ ਬਹਿ ਗਿਆ। ਮੈਂ ਕਿਹਾ ਲਾਲਾ ਜੀ ਬੜਾ ਵਿਰਾਗ ਆ ਗਿਆ ਤੈਨੂੰ। ਕਹਿੰਦਾ ਮੇਰੇ ਭਗਵਾਨ ਕੋਲੋਂ ਆਇਆ ਤੁਸੀਂ। ਮੈਂ ਕਿਹਾ ਇੰਨੀ ਸ਼ਰਧਾ ਤੇਰੇ? ਉਹਦੇ ਸਹੁਰੇ ਸੀਗੇ, ਕੰਨ ਸੀ ਨਾਲ ਲੱਗਦਾ ਰਾੜੇ ਸਾਹਿਬ ਦੇ ਪਿੰਡ। ਮੈਂ ਕਿਹਾ ਬਹੁਤ ਵਿਰਾਗ ਹੈ। ਮੈਂ ਆਪਣੇ ਅੰਦਰ ਝਾਤੀ ਮਾਰੀ ਵੀ ਸਾਸੀ ਤਾਂ ਨਾਂ ਲਏ ਤਾਂ ਰੋਂਦੇ ਹੀ ਨਹੀਂ ਆ, ਸਾਨੂੰ ਤਾਂ ਕੋਈ ਨਹੀਂ ਵਿਰਾਗ ਆਉਂਦਾ ਵੀ ਮੈਂ ਹੁਣ ਉੱਥੋਂ ਆਇਆ, ਮੈਨੂੰ ਹੁਣ ਵੀ ਨਹੀਂ ਮੇਰੇ 'ਤੇ ਅਸਰ ਹੋਇਆ, ਮੈਂ ਤਾਂ ਚੰਗਾ ਬਣਾ, ਇਹ ਵਿਚਾਰਾ ਰੋ ਰਿਹਾ। ਉਹਨੂੰ ਬੁਰਾਇਆ ਬੁਰਾ ਕੇ ਮੈਂ ਕਿਹਾ ਸੇਠ ਜੀ ਕੀ ਗੱਲ ਹੈ? ਸੇਠ ਹੈ, ਚੰਗਾ ਵਧੀਆ ਸੀਗਾ। ਮੈਂ ਕਿਹਾ ਤੂੰ ਭਗਵਾਨ ਕਿਵੇਂ ਕਹਿਣ ਲੱਗ ਗਿਆ ਉਹਨਾਂ ਨੂੰ? ਕਹਿੰਦਾ ਮੈਂ ਤਾਂ ਨਾ ਹੁਣ ਰਾਮ ਨੂੰ ਮੰਨਦਾ, ਨਾ ਕ੍ਰਿਸ਼ਨ ਨੂੰ ਮੰਨਦਾ, ਨਾ ਕਿਸੇ ਹੋਰ ਨੂੰ ਮੰਨਦਾ, ਮੈਂ ਤਾਂ ਉਹਨਾਂ ਨੂੰ ਹੀ ਮੰਨਦਾ। ਮੈਂ ਕਿਹਾ ਗੱਲ ਕੀ ਹੋਈ? ਕਹਿੰਦਾ ਗੱਲ ਇਹ ਹੋਈ, ਮੈਂ ਬਿਮਾਰ ਹੋ ਗਿਆ, ਬਿਮਾਰ ਹੋ ਕੇ ਮੈਂ ਮਰ ਗਿਆ। ਮਰਿਆ ਤਾਂ ਕਹਿੰਦਾ ਰੱਬ ਦਾ ਨਾਂ ਨਹੀਂ ਸੀ ਕਦੇ ਲਿਆ, ਕਦੇ ਦਾਨ ਨਹੀਂ ਸੀ ਕੀਤਾ। ਕਹਿੰਦਾ ਜੂਦੂਤ ਆ ਕੇ ਲੈਣ, ਮੈਂ ਤਾਂ ਡਰ ਗਿਆ ਬਹੁਤ। ਕਹਿੰਦਾ ਮੈਨੂੰ ਫੜ ਲਿਆ ਜੂਦੂਤਾਂ ਨੇ, ਅਤੇ ਇੱਧਰ ਮੈਨੂੰ ਘਰਦਿਆਂ ਨੇ ਚੱਕ ਕੇ ਪੁੰਜੇ ਲਾ ਤਾ ਵੀ ਮਰਿਆ ਹੋਇਆ ਬੰਦਾ ਮਰ ਗਿਆ, ਇਹ ਤਾਂ ਥੱਲੇ ਲਾ ਦਿਓ। ਅਤੇ ਉੱਧਰਲੇ ਪਾਸੇ ਕਹਿੰਦਾ ਮੈਂ ਬਹੁਤ ਧਿਆਇਆ, ਕਦੇ ਕਿਸੇ ਨੂੰ ਧਿਆਉਣਾ, ਕਦੇ ਕਿਸੇ ਨੂੰ ਧਿਆਉਣਾ, ਕੋਈ ਨਹੀਂ ਆਉਂਦਾ। ਫਿਰ ਕਹਿੰਦਾ ਮੇਰੇ ਧਿਆਨ 'ਚ ਆ ਗਿਆ ਵੀ ਮੈਂ ਜਦ ਜਾਂਦਾ ਹੁੰਦਾ ਸੀ ਉਹ ਮਹਾਂਪੁਰਸ਼ ਬੈਠੇ ਹੁੰਦੇ ਕੁਰਸੀ 'ਤੇ, ਅਤੇ ਮੈਂ ਵੀ ਕਦੇ ਕਦੇ ਨਮਸਕਾਰ ਕਰ ਦਿੰਦਾ ਸੀ। ਮੈਂ ਕਹਿੰਦਾ ਧਿਆਇਆ, ਮੈਂ ਕਿਹਾ ਵੀ ਮਹਾਂਪੁਰਸ਼ ਹੋ, ਤੁਹਾਡਾ ਸਤਸੰਗ ਨਹੀਂ ਸੁਣਿਆ, ਕਦੇ ਮੈਂ ਤੁਹਾਡੇ ਨਾਲ ਨੇੜੇ ਦਾ ਸੰਪਰਕ ਪੈਦਾ ਨਹੀਂ ਕਰਿਆ, ਕਿਰਪਾ ਕਰੋ ਮੇਰੀ ਲਾਜ ਰੱਖੋ, ਇੰਨੀ ਉਹ ਰੱਖ ਲਓ, ਮੈਂ ਤੁਹਾਡੇ ਦਰਸ਼ਨ ਕਰਕੇ ਜਾਂਦਾ ਹੁੰਦਾ। ਅਤੇ ਮੈਂ ਸਾਧ ਦੇ ਦਰਸ਼ਨ ਦਾ ਬਹੁਤ ਬੜਾ ਮਹਾਤਮ ਸੁਣਿਆ, ਗੀਤਾ ਵਿੱਚ ਵੀ ਆਉਂਦਾ। ਕਹਿੰਦਾ ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਉਸੇ ਵੇਲੇ ਆ ਕੇ ਪ੍ਰਗਟ ਹੋ ਗਿਆ। ਉਹ ਜਮਦੂਤਾਂ ਨੂੰ ਕਹਿਣ ਲੱਗੇ ਉਹ ਤੁਸੀਂ ਇਹਨੂੰ ਕਿਉਂ ਫੜਿਆ? ਕਹਿੰਦੇ ਇਹਦੀ ਉਮਰ ਪੂਰੀ ਹੋ ਗਈ ਮਹਾਰਾਜ। ਕਹਿੰਦੇ ਛੱਡੋ ਇਹਨੂੰ, ਇਹਦੇ ਤਾਂ ਅਜੇ 6-7 ਸਾਲ ਹੋਰ ਰਹਿੰਦੇ ਨੇ। ਕਹਿੰਦਾ ਮੈਂ ਉੱਥੇ ਸਾਰੀ ਉਹ ਜ਼ਮੀਨ ਸਣੇ ਬਾਗ, ਆਪਣੇ ਬਾਗ ਲੱਗਿਆ ਸੀ ਸਾਡੇ ਖੂਹ ਦੇ ਨਾਲ ਸੀ। ਕਹਿੰਦਾ ਮੈਂ ਭੇਟਾ ਕਰਤੀ ਸਾਰੀ, ਭੇਟਾ ਕਰਕੇ ਮੈਨੂੰ ਇੱਕਦਮ ਮੇਰੀ ਰੂਹ ਪਾਤੀ, ਰੂਹ ਪੈਂਦੀ ਸਾਰ ਮੇਰੇ ਨੇਤਰ ਖੁੱਲ੍ਹ ਗਏ ਅਤੇ ਮੈਂ ਉੱਠ ਕੇ ਬਹਿ ਗਿਆ, ਧਾ ਪਿੰਜਰ ਪਿਆ ਹੋਇਆ। ਕਹਿੰਦਾ ਬੰਦ ਹੋ ਗਿਆ, ਕਹਿੰਦੇ ਜਿਉਂਦਾ ਹੋ ਗਿਆ, ਦੇਖੋ ਦੇਖੋ ਦੇਖੋ। ਘਰ ਵਾਲੀ ਆਈ ਮੇਰੀ, ਕਹਿਣ ਲੱਗੇ ਜਿਉਂਦੇ ਹੋ ਗਏ ਤੁਸੀਂ, ਬਹੁਤ ਚੰਗਾ ਹੋਇਆ। ਕਹਿੰਦੇ ਮੈਂ ਜਿਉਂਦਾ ਤਾਂ ਹੋ ਗਿਆ, ਹੁਣ ਗੱਲ ਸੁਣ ਲੈ, ਮੈਂ ਹਾਥੀ ਤੋਂ ਨਹੀਂ ਉੱਠਣਾ ਜਦ ਥਾਈ ਤੂੰ ਮੇਰੀ ਬਾਤ ਨਾਲ ਹਾਂ ਨਹੀਂ ਕਰਦੀ, ਨਹੀਂ ਮੈਂ ਤੂੰ ਮਰਿਆ ਹੀ ਚੰਗਾ। ਕਹਿੰਦੀ ਕੀ ਹੋ ਗਿਆ? ਕਹਿੰਦਾ ਮੈਨੂੰ ਰਾੜੇ ਵਾਲੇ ਮਹਾਂਪੁਰਸ਼ ਉਹਨਾਂ ਨੇ ਜਮਦੂਤਾਂ ਤੋਂ ਛਡਾਇਆ ਅਤੇ ਮੈਂ ਸਾਰੀ ਜਾਇਦਾਦ ਉਹਨਾਂ ਦੇ ਨਾਂ ਲਾਇਆ ਆ। ਇੱਕ ਲੜਕੀ, ਉਹ ਲੜਕੀ ਸੀ, ਲੜਕਾ ਨਹੀਂ ਸੀ ਉਹਦੇ। ਉਹ ਕਹਿੰਦੀ ਤੂੰ ਚਾਹੀਦਾ ਜਾਇਦਾਦ ਬਣਨਾ, ਹੁਣ ਤੂੰ ਸੋਚ। ਉਹ ਕਹਿੰਦਾ ਮੈਂ ਮੱਥਾ ਟੇਕ ਦੇਣਾ, ਮੈਨੂੰ ਫਿਰ ਰੋਕੀ ਨਾ, ਐਵੇਂ ਕਿਣ ਕਿਣ ਨਾ ਕਰੀ। ਮੈਂ ਜਿੱਦਣ ਤੁਰ ਕੇ ਚਲਿਆ ਗਿਆ ਰਾੜੇ ਸਾਹਿਬ, ਉੱਧਰ ਮੈਂ ਸਾਰੀ ਜਾਇਦਾਦ ਉੱਥੇ ਨਮਸਕਾਰ ਕਰ ਦੇਣੀ, ਮੱਥਾ ਟੇਕ ਦੇਣਾ। ਕਹਿੰਦਾ 1.25 ਮਹੀਨੇ ਦੇ ਬਾਅਦ ਮੈਂ ਤੁਰਨ ਲੱਗ ਗਿਆ। ਤੁਰਦਾ ਮੈਂ ਮਹਾਰਾਜ ਜੀ ਕੋਲ ਗਿਆ, ਬੜਾ ਮੇਰੇ ਮਨ 'ਚ ਵਿਰਾਗ ਵੀ ਮੈਨੂੰ ਉੱਥੋਂ ਛਡਾ ਲਿਆ ਜਿੱਥੋਂ ਕੋਈ ਨਹੀਂ ਛਡਾ ਸਕਦਾ, ਕਿਉਂਕਿ ਐਸਾ ਗੁਰਬਾਣੀ 'ਚ ਹੁਕਮ ਹੈ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਆ ਪੁਕਾਰ, ਉੱਥੇ ਸਤਿਗੁਰ ਵਿਹਲੀ ਹੋਵੇ ਕੱਢ ਲਏ ਅੰਤੀ ਵਾਰ। ਕਿਸੇ ਦਾ ਹੱਥ ਨਹੀਂ ਉੱਥੇ ਪਹੁੰਚਦਾ, ਜੇ ਪਹੁੰਚਦਾ ਮਹਾਂਪੁਰਸ਼ਾਂ ਦਾ ਪਹੁੰਚਦਾ ਹੈ। ਸੰਤ ਬਾਬਾ ਸਾਹਿਬ ਸਿੰਘ ਜੀ ਉਨੇ ਸਾਹਿਬ ਵਾਲੇ ਇਸੇ ਸੰਪਰਦਾ 'ਚੋਂ, ਆਪਣੇ ਸੁਣਿਆ ਉਹਨਾਂ ਦੇ ਬਾਰੇ ਸਾਰਾ। ਆਪਦੇ ਲਾਂਗਰੀ ਜਿਹੜੇ ਸ਼੍ਰੀਮਾਨ ਸੀ, ਉਹਨਾਂ ਦੀ ਮਾਤਾ ਚੜ੍ਹਾਈ ਕਰ ਗਈ। ਚੜ੍ਹਾਈ ਕਰੀ ਤਾਂ ਸਵੇਰੇ ਆ ਕਿਹਾ, ਮੈਂ ਕਹਿੰਦੇ ਬਾਬਾ ਜੀ ਲਾਭ ਆਪਣੇ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ, ਕਿਰਪਾ ਕਰੋ, ਆਪਣੀ ਸੰਗਤ ਦਾ ਸਰੀਰ ਹੈ ਅਤੇ ਆਪ ਕਿਰਪਾ ਕਰੋ, ਬਾਬਾ ਜੀ ਅੰਤਰ ਧਿਆਨ ਹੈ। ਸਾਰਾ ਦੇਖ ਲਿਆ, ਕਿਉਂਕਿ ਮਹਾਂਪੁਰਸ਼ ਜਿਹੜੇ ਸੱਚਖੰਡ ਤੱਕ ਜਾਂਦੇ ਨੇ, ਕਰਮਖੰਡ ਤਾਂ ਹੈ ਹੀ ਨੇੜੇ। ਪਹਿਲਾਂ ਕਰਮਖੰਡ ਆਉਂਦਾ ਜਿੱਥੇ ਧਰਮਰਾਜ ਦਾ ਮੰਡਲ ਹੁੰਦਾ, ਫਿਰ ਗਿਆਨਖੰਡ ਆਉਂਦਾ ਜਿੱਥੇ ਸਾਰੀ ਸ੍ਰਿਸ਼ਟੀ ਸੂਕਸ਼ਮ ਬਣਦੀ ਹੈ, ਫਿਰ ਸਰਮਖੰਡ ਆਉਂਦਾ ਜਿੱਥੋਂ ਪਰਮੇਸ਼ਰ ਦੇ ਰਸਤੇ 'ਤੇ ਮਾਇਆ ਤੋਂ ਉੱਤੇ ਹੋ ਕੇ ਜੀਵ ਫਿਰ ਉੱਪਰ ਨੂੰ ਚੱਲਦਾ, ਫਿਰ ਕਰਮਖੰਡ ਆਉਂਦਾ, ਫਿਰ ਸੱਚਖੰਡ ਆਉਂਦਾ। ਬਾਬਾ ਜੀ ਨੇ ਧਰਮਖੰਡ 'ਚ ਨਿਗਾਹ ਮਾਰੀ ਅਤੇ ਨਾਲ ਹੈਰਾਨ ਹੋਏ ਵੀ ਇਹਨੂੰ ਕਿਉਂ ਲੈ ਕੇ ਆਏ ਨੇ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਹੈ, ਇਹ ਧਰਮਰਾਜ ਨੂੰ ਤਾਂ ਹੁਕਮ ਹੈ, ਧਰਮਰਾਜ ਨੂੰ ਹੁਕਮ ਹੈ ਵੀ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ, ਜਿਹੜੇ ਦੁਆਇਤ ਵਿੱਚ ਵੱਸਦੇ ਲੋਕ ਨੇ ਇਹ ਤੇਰੇ ਕੋਲ ਆਉਣੇ, ਗੁਰੂ ਦੇ ਸਿੱਖ ਤਾਂ ਤੇਰੇ ਕੋਲ ਆਉਣੇ ਹੀ ਨਹੀਂ, ਜਿਹੜੇ ਗੁਰੂ ਵਾਲੇ ਨੇ ਇਹਨਾਂ ਨੇ ਗੁਰੂ ਕੋਲ ਜਾਣਾ, ਪਰ ਲੈਣ ਆਉਂਦਾ ਗੁਰੂ, ਐਸੀ ਬਾਤ ਨਹੀਂ ਹੈ। ਫਾਰਮ ਸਾਡੇ ਨਾਲ ਕਰਨਲ ਲਾਲ ਸਿੰਘ ਦਾ ਫਾਰਮ ਸੀ, ਬਹੁਤ ਸਾਰੇ ਪਟਿਆਲੇ 'ਚ ਨੌਕਰੀ ਕਰਨ ਵਾਲੇ ਜਾਣਦੇ ਨੇ ਉਹਨਾਂ ਨੂੰ, ਉਹ ਸਾਡੇ ਜੋ ਤਰਾਈ ਸਿੱਖ ਮਿਸ਼ਨ ਬਣਾਇਆ ਹੋਇਆ ਸੀ ਉਹਦੇ 'ਚ ਕਾਫੀ ਸਹਿਯੋਗ ਦਿੰਦੇ ਸੀ, ਜਦੋਂ ਮਹਾਰਾਜ ਜੀ ਗਏ ਉਸ ਵੇਲੇ ਉਹਨਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ, ਅਤੇ ਸਹਿਯੋਗੀ ਹੋਣ ਕਰਕੇ ਕਾਫੀ ਨੇੜਤਾ ਸੀ ਉਹਨਾਂ ਨਾਲ। ਪ੍ਰੋਗਰਾਮ ਬਣਾਇਆ ਵੀ ਆਪਾਂ ਇਹ ਜਾਟਵਾਂ ਦੇ ਅੰਦਰ ਯੂਪੀ ਦੇ ਲੋਕਾਂ 'ਚ ਪ੍ਰਚਾਰ ਕਰੀਏ, ਗੁਰੂ ਨਾਨਕ ਸਾਹਿਬ ਦਾ ਕੋਈ ਨਹੀਂ ਇੱਥੇ ਸੰਦੇਸ਼ਾ ਦੇਣ ਵਾਲਾ ਆਉਂਦਾ, ਪੈਸੇ ਲੈ ਕੇ ਤਾਂ ਪ੍ਰਚਾਰਕ ਆਉਂਦੇ ਨੇ, ਪੈਸੇ ਦੇ ਪ੍ਰਚਾਰਕ ਨੇ ਕੀ ਆ ਕੇ ਦੱਸਣਾ, ਤੁਰਿਆ ਫਿਰਨਾ ਬਾਹਣਾਂ ਦੇ ਅੰਦਰ, ਉਹਨੇ ਤਾਂ ਪੈਸੇ ਜਿੱਥੋਂ ਜ਼ਿਆਦਾ ਮਿਲਣੇ ਆ ਉੱਥੇ ਜਾਣਾ। ਪ੍ਰੋਗਰਾਮ ਬਣਾ ਲਿਆ ਪਰ ਕੁਦਰਤ ਨੇ ਉਹਨੂੰ ਹਾਰਟ ਅਟੈਕ ਕਰਾਤਾ, ਬੜਾ ਇਲਾਜ ਕਰਿਆ, 6 ਡਾਕਟਰ ਸੀ ਘਰ ਦੇ, ਮੌਤ ਦਾ ਇਲਾਜ ਕੋਈ ਨਹੀਂ ਕਰ ਸਕਦਾ, ਵਲਿੰਗਟਨ ਹੋਸਪਿਟਲ ਚਲੇ ਗਏ ਦਿੱਲੀ। ਅਤੇ ਜਿਸ ਵਕਤ ਉਹਨਾਂ ਦਾ ਮ੍ਰਿਤਕ ਸਰੀਰ ਲੈ ਕੇ ਆਏ ਤਾਂ ਉਹਨਾਂ ਦੇ ਲੜਕੇ ਸੀ, ਉਸ ਵੇਲੇ ਬ੍ਰਿਗੇਡੀਅਰ ਸੀ, ਮੇਜਰ ਜਨਰਲ ਬਣ ਗਏ ਰਜਿੰਦਰ ਸਿੰਘ, ਅਤੇ ਇੱਕ ਦੂਸਰਾ ਲੜਕਾ ਸੀ ਏਅਰ ਕਮਾਂਡੋਰ ਹਰਮਿੰਦਰ ਸਿੰਘ। ਮੇਰੇ ਕੋਲ ਆ ਕੇ ਕਹਿੰਦੇ, ਅੰਕਲ ਜੀ ਤੁਸੀਂ ਇਹਨਾਂ ਦੇ ਸਰੀਰ ਨੂੰ ਹੱਥ ਲਾਓ, ਇਹਨਾਂ ਦੀ ਰੂਹ ਨੂੰ ਸ਼ਾਂਤੀ ਆਓ। ਮੈਂ ਕਿਉਂ? ਕਹਿੰਦੇ ਤੁਹਾਨੂੰ ਯਾਦ ਕਰਦੇ ਸੀ ਅੰਤ ਸਮੇਂ। ਮੈਂ ਕਿਹਾ ਅੱਛਾ, ਤੁਸੀਂ ਮੈਨੂੰ ਐਂ ਦੱਸੋ ਵੀ ਇਹਨਾਂ ਦਾ ਅੰਤ ਸਮਾਂ ਕਿਵੇਂ ਆਇਆ, ਕਿਉਂ ਇਹਨਾਂ ਨੇ ਨਾਨਕ ਮਾਤਾ ਸਾਹਿਬ ਦੀ ਸੇਵਾ ਕਰੀ ਹੈ, ਮਹਾਂਪੁਰਸ਼ਾਂ ਦੀ ਬਹੁਤ ਸੇਵਾ ਕਰੀ ਹੈ, ਮਹਾਂਪੁਰਸ਼ ਪ੍ਰਸੰਨ ਸੀ ਇਹਦੇ ਉੱਤੇ। ਕਹਿਣ ਲੱਗੇ, ਅੰਕਲ ਜੀ ਅਸੀਂ ਐਂ ਖੜ੍ਹੇ ਸੀ ਹਸਪਤਾਲ 'ਚ, ਸਾਰੇ ਇਹ ਚੁੱਪ ਕਰ ਗਏ। ਕਹਿੰਦੇ ਸਾਡੇ ਚਾਚਾ ਜੀ ਡਾਕਟਰ ਮੁਨਸ਼ੀ ਸਿੰਘ, ਉਹ ਕਹਿਣ ਲੱਗੇ ਲਾਲ ਸਿੰਘ ਆ ਸਾਨੂੰ ਪਛਾਣਦਾ ਹੈ? ਕਹਿੰਦੇ ਨੇਤਰ ਖੋਲ੍ਹ ਕੇ ਸਾਡੇ ਸਾਰਿਆਂ ਦੇ ਨਾਂ ਲੈ ਤੇ ਵੀ ਆਹ ਫਲਾਣਾ ਖੜ੍ਹਾ, ਫਲਾਣਾ ਖੜ੍ਹਾ। ਕਹਿੰਦੇ ਤੂੰ ਚੁੱਪ ਕਰ ਗਿਆ? ਕਹਿੰਦੇ ਵੀ ਮੇਰੇ ਮਨ 'ਚ ਕੋਈ ਬਹੁਤ ਆਨੰਦ ਆ ਰਿਹਾ, ਬਹੁਤ ਮੈਨੂੰ ਸਵਾਦ ਆ ਰਿਹਾ ਅੰਦਰੋਂ, ਜਿਹੜਾ ਕਦੇ ਦੇਖਿਆ ਜੀ, ਮੈਨੂੰ ਬੁਲਾਓ ਨਾ, ਮੇਰਾ ਉਹ ਰਸ ਟੁੱਟਦਾ। ਕਹਿੰਦੇ ਅਸੀਂ ਖੜ੍ਹੇ 15-20 ਮਿੰਟ ਹੋਏ, ਕਹਿੰਦੇ ਨੇਤਰ ਖੋਲ੍ਹ ਲਏ, ਕਹਿੰਦੇ ਲਓ ਬਈ ਜਾਓ ਆ ਗਏ ਗੁਰੂ ਨਾਨਕ ਸਾਹਿਬ, ਬੋਲ ਗੁਰੂ ਨਾਨਕ ਦੇਵ ਕੀ ਜੈ, ਬੋਲ ਗੁਰੂ ਅੰਗਦ ਸਾਹਿਬ ਦੀ ਜੈ, ਦਸਾਂ ਪਾਤਸ਼ਾਹਾਂ ਦੀ ਜੈ ਬੁਲਾ ਕੇ। ਕਹਿੰਦੇ ਹੱਸਣ ਖੁਸ਼ ਤੇ ਸਾਨੂੰ ਫਤਿਹ ਬੁਲਾਤੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਬਈ ਮੈਂ ਤਾਂ ਚੱਲਿਆ, ਹੁਣ ਗੁਰੂ ਨਾਨਕ ਸਾਹਿਬ ਮੈਨੂੰ ਲੈਣ ਆ ਗਏ। ਕਹਿੰਦੇ ਇੱਕ ਹੱਥ ਇੱਧਰ ਰੱਖ ਲਿਆ, ਇੱਕ ਇੱਧਰ ਰੱਖ ਲਿਆ, ਜੋਗੀਆਂ ਮੰਗਣ ਸਰੀਰ ਛੱਡਤਾ ਇੱਕ ਕਰਨਲ ਨੇ, ਅਤੇ ਲੈਣ ਗਾਉਣ ਆਏ ਗੁਰੂ ਨਾਨਕ ਸਾਹਿਬ, ਕਿਉਂ ਨਾਨਕ ਮਤੇ ਦੀ ਸੇਵਾ ਕਰੀ ਸੀ, ਰੀਠਾ ਸਾਹਿਬ ਦੀ ਸੇਵਾ ਕਰੀ ਸੀ ਉਹਨਾਂ ਨੇ, ਅਤੇ 31 ਵਿਘੇ ਜ਼ਮੀਨ ਆਲੇ ਦੁਆਲੇ ਦੀ ਮੁੱਲ ਲੈ ਕੇ ਦਿੱਤੀ, ਉੱਥੇ ਖੜ੍ਹਨ ਨੂੰ ਸੰਗਤਾਂ ਨੂੰ ਥਾਂ ਨਹੀਂ ਸੀਗਾ, ਪਹਾੜੀਆਂ ਨੇ ਪਾਣੀ ਛੱਡਤਾ, ਰਾਤ ਨੂੰ ਕਿਤੇ ਬੈਠਣ ਨੂੰ ਸਾਨੂੰ ਥਾਂ ਨਾ ਲੱਭੇ। ਬਾਗੇਸ਼ਰ ਦਾ ਗੁਰਦੁਆਰਾ ਗੁੰਮ ਹੁੰਦਾ ਕਢਾਇਆ, ਅਲਮੋੜੇ ਦਾ ਗੁਰਦੁਆਰਾ ਕਢਾਇਆ, ਜਿਹੜਾ ਸੇਵਾ ਕਰਦਾ ਹੈ ਉਹਦੀ ਸੇਵਾ ਬਿਰਥੀ ਨਹੀਂ ਜਾਇਆ ਕਰਦੀ, ਗੁਰਸੇਵਾ 'ਤੇ ਪਾਈ ਹੈ ਮਾਨ। ਗੁਰੂ ਨਾਨਕ ਲੈਣ ਆਏ ਨਾ, ਫਿਰ ਨਵਾ ਦਿੱਤੀ ਨਾ ਗੁਰੂ ਨਾਨਕ ਪਾਤਸ਼ਾਹ। ਸੋ ਭਾਗ ਸਿੰਘ ਦੀ ਮਾਤਾ ਜਦ ਦਰਗਾਹ 'ਚ ਗਈ, ਬਾਬਾ ਜੀ ਕਹਿੰਦੇ ਠਹਿਰੋ, ਉਹ ਆ ਜਾਏਗੀ, ਗਲਤੀ ਨਾਲ ਲੈ ਗਏ। ਉੱਥੇ ਜਦ ਧਰਮਰਾਜ ਦੇ ਪੇਸ਼ ਕਰੀ, ਧਰਮਰਾਜ ਕਹਿੰਦਾ ਇਹ ਤਾਂ ਗੁਰੂ ਨਾਨਕ ਦੀ ਹੈ ਭਾਈ, ਇਹਨੂੰ ਕਿਉਂ ਲੈ ਕੇ ਆਇਆ, ਆਪਣੀਆਂ ਕਿਤਾਬਾਂ 'ਚ ਤਾਂ ਇਹਦਾ ਨਾਂ ਹੀ ਨਹੀਂ ਹੈ, ਜਾਓ ਵਾਪਸ ਕਰੋ। ਉਹ ਮਾਤਾ ਜਿੱਥੋਂ ਜਿਉਂਦੀ ਆਉਂਦੀ ਬਾਬਾ ਜੀ ਕੋਲ ਲਿਆਏ, ਕਹਿੰਦੇ ਮਾਤਾ ਸੁਣਾ ਕਿਵੇਂ ਹੋਈ? ਕਹਿੰਦੀ ਬਾਬਾ ਜੀ ਉਹ ਤਾਂ ਬਹੁਤ ਪਛਤਾਏ ਮੈਨੂੰ ਲਿਜਾ ਕੇ, ਤੁਹਾਡੀ ਕਿਰਪਾ ਹੋ ਗਈ ਅਤੇ ਉਹਨਾਂ ਨੇ ਤਾਂ ਮੇਰਾ ਸਤਿਕਾਰ ਕਰਿਆ, ਸਾਧ ਕਹਿ ਸੰਗ ਧਰਮ ਰਾਏ ਕਰੇ ਸੇਵਾ। ਅਤੇ ਕਹਿੰਦੀ ਮੈਂ ਫਿਰ ਕਿਹਾ ਮੈਨੂੰ ਗੁਰੂ ਨਾਨਕ ਦੀ ਦਰਗਾਹ ਦਾ ਦਿਖਾ ਦਿਉ, ਹੁਣ ਲੈ ਕੇ ਤਾਂ ਆਏ। ਕਹਿੰਦੇ ਮੈਨੂੰ ਜਦ ਉੱਥੇ ਲੈ ਕੇ ਗਏ, ਕਹਿੰਦੇ ਬੀਬੀ ਤੇਰੇ ਤਾਂ 7 ਸਾਲ ਅਜੇ ਰਹਿੰਦੇ ਨੇ, ਤੇਰਾ ਨਾਂ ਹੈ ਸਾਡੇ ਰਜਿਸਟਰ 'ਚ ਲਿਖਿਆ ਹੋਇਆ, ਜਿਹੜੇ ਅੰਮ੍ਰਿਤ ਛਕਦੇ ਨੇ ਨਾ, ਇਹਨਾਂ ਦਾ ਨਾਂ ਗੁਰੂ ਦੇ ਰਜਿਸਟਰ 'ਚ ਚੜ੍ਹ ਜਾਂਦਾ। ਜੇ ਭਲਾ ਗੁਰੂ ਦੇ ਵਿੱਚੋਂ ਨਿਕਲਣਾ ਸ਼ਰਾਬ ਦੀ ਬੋਤਲ ਪਿਆਰੀ ਕਰਕੇ, ਫਿਰ ਉਹਦੇ ਨਾਲ ਮੰਦ ਭਾਗਾ ਕੌਣ ਹੈ ਦੁਨੀਆਂ ਦੇ ਅੰਦਰ? ਸੰਸਾਰ 'ਚ ਤਾਂ ਰਹਿਣਾ ਨਹੀਂ, ਜਾਣਾ ਕਿਉਂ ਵਿਸ਼ੇ ਵਿਕਾਰਾਂ 'ਚ ਪੈ ਕੇ ਗੁਰੂ ਦੇ ਨਾਂ ਪਟਾਉਣੇ ਰਜਿਸਟਰ 'ਚੋਂ? ਸੋ ਇਸ ਤਰ੍ਹਾਂ ਦੇ ਨਾਲ ਇਹ ਕਹਿਣ ਲੱਗਿਆ। ਫਿਰ ਮੈਂ ਜਦ ਰਾਜ਼ੀ ਹੋ ਗਿਆ, ਰਾਮ ਗੋਪਾਲ ਕਹਿਣ ਲੱਗਿਆ, ਮੈਂ ਸੰਤ ਮਹਾਰਾਜ ਕੋਲ ਗਿਆ, ਜਾ ਕੇ ਬੇਨਤੀ ਕਰੀ ਕਿ ਮਹਾਰਾਜ ਤੁਸੀਂ ਮੇਰੀ ਦਰਗਾਹ ਦੇ ਵਿੱਚ ਸਹਾਇਤਾ ਕਰੀ ਅਤੇ ਮੈਂ ਸਾਰੀ ਜ਼ਮੀਨ ਆਪਦੇ ਚਰਨਾਂ 'ਚ ਅਰਪਣ ਕਰ। ਮਹਾਰਾਜ ਕਹਿੰਦੇ ਕਿੰਨੀ ਜ਼ਮੀਨ ਹੈ? ਕਹਿੰਦੇ ਜੀ 25 ਵਿਘੇ, ਬਾਗ ਲੱਗਿਆ ਹੋਇਆ। ਮਹਾਰਾਜ ਕਹਿੰਦੇ ਛੋਟੇ ਸੰਤਾਂ ਨੂੰ ਮਿਲ। ਛੋਟੇ ਮਹਾਰਾਜ ਜੀ ਕੋਲ ਚਲੇ ਗਏ। ਉਹ ਕਹਿੰਦੇ ਲੈ ਬਈ ਲਾਲਾ, ਗੱਲ ਸੁਣ, ਤੇਰੀ ਗੱਲ ਸੁਣ ਲਈ ਅਸੀਂ ਸਾਰੀ ਜ਼ਮੀਨ ਤਾਂ ਨਹੀਂ ਸਾਡੇ ਸਿੰਘਾਂ ਨੇ ਵਾਹੁਣੀ ਉੱਥੇ ਜਾ ਕੇ, ਅਤੇ ਅਸੀਂ ਮੁੱਲ ਪਾ ਦਿੰਦੇ ਹਾਂ, ਜਾਂ ਤੂੰ ਪਾ ਦੇ ਜਾਂ ਅਸੀਂ ਪਾ ਦਿੰਦੇ ਹਾਂ। ਕਹਿੰਦਾ ਬਾਬਾ ਜੀ ਤੁਸੀਂ ਉਹ ਮੁੱਲ ਪਾ ਦਿਓ। ਕਹਿੰਦੇ ਫਿਰ ਐਂ ਕਰੋ, ਬੋਲੀ ਨਾ ਤੂੰ ਜੇ ਕਹੇ ਜ਼ਿਆਦਾ ਹੈ ਜੀ ਘੱਟ ਹੈ। ਕਹਿੰਦੇ ਨਹੀਂ, ਕਹਿੰਦੇ ਸਾਰੀ ਤੇਰੀ ਜ਼ਮੀਨ ਦਾ ਮੁੱਲ 2500 ਰੁਪਈਆ, ਸਣੇ ਅੰਬਾਂ ਦੇ ਦਰੱਖਤਾਂ ਦੇ, ਸਣੇ ਨਿੰਬੂਆਂ ਦੇ, ਸਣੇ ਕੋਠੇ ਦੇ, ਸਭ ਕਾਹਦੇ ਦੇ? ਚੁੱਪ ਕਰ ਗਿਆ। ਹੁਣ ਪਹਿਲਾਂ ਕਹਿ ਚੁੱਕਿਆ ਸੀ ਜ਼ਮੀਨ ਦਾ ਮੁੱਲ ਤਾਂ ਸੀ ਬੇਅੰਤ, ਸਾਡਾ ਖੂਹ ਲੱਗਦਾ ਸੀ ਨਾਲ, ਕਿੰਨੀਆਂ ਲੱਖਾਂ ਰੁਪਏ ਦੇ ਏਕੜ ਸੀ, ਉਹਨੇ ਰੁਪਈਏ ਦੇ ਤੇ। ਕਹਿਣ ਲੱਗਿਆ ਵੀ ਮੈਂ ਹੁਣ ਦੱਸੋ ਭਗਵਾਨ ਮੰਨਾਂ ਕੀ ਮੰਨਾਂ? ਮੈਨੂੰ ਜਿਹਨਾਂ ਨੂੰ ਮੈਂ ਮੰਨਦਾ ਸੀ ਉਹਨਾਂ ਨੇ ਤਾਂ ਛਡਾਇਆ ਨਹੀਂ, ਅਤੇ ਇਹਨਾਂ ਨੇ ਛਡਾ ਦਿੱਤਾ। ਸੋ ਸੰਤ ਮਰਿਆ ਹੋਇਆ 'ਤੇ ਵੀ ਕਿਰਪਾ ਕਰਦੇ ਨੇ, ਜੁਨੀਆਂ 'ਚ ਪਏ ਹੋਇਆ 'ਤੇ ਵੀ ਕਿਰਪਾ ਕਰਦੇ ਹਾਂ। ਜਦੋਂ ਮਹਾਰਾਜ ਢੱਕੀ 'ਚ ਜਾ ਕੇ ਬੈਠੇ, ਬਾਬੂ ਜੀ ਤਾਂ ਨਾਲ ਹੀ ਰਹੇ ਨੇ, ਸਾਰੀਆਂ ਸੁਣਦੇ, ਇਹਨਾਂ ਦੇ ਮੇਰੇ ਨਾਲੋਂ ਜ਼ਿਆਦਾ ਯਾਦ ਨੇ। ਮੈਂ ਤਾਂ ਭੁੱਲਦਾ ਬਹੁਤ ਸਾਰੇ ਥਾਂ, ਇਹ ਭੁੱਲਦੇ ਹੀ ਨਹੀਂ, ਡੇਟਾਂ ਵੀ ਦੱਸ ਦਿੰਦੇ ਨੇ ਵੀ ਕੋਈ ਲਿਖਣ ਵਾਲਾ ਚਾਹੀਦਾ ਇਹਨਾਂ ਤੋਂ। ਉੱਥੇ ਮਹਾਰਾਜ ਜੀ ਜਿੱਥੇ ਬੈਠਦੇ ਹੁੰਦੇ, ਮੂਹਰੇ ਇੱਕ ਸੱਪ ਨੇ ਆ ਜਾਣਾ, ਕੋਬਰਾ ਨਾਗ, ਰੋਜ਼ ਹੀ ਆ ਗਿਆ ਕਰੇ, ਸੇਵਾਦਾਰ ਦੇਖ ਲਿਆ ਕਰਨ। ਉਹ ਮਹਾਰਾਜ ਕੋਲ ਆ ਕੇ ਫਣ ਖਿਲਾਰ ਕੇ ਖੜਾ ਰਿਹਾ ਕਰੇ। ਇੱਕ ਦਿਨ ਬੇਨਤੀ ਕਰੀ ਕਿ ਮਹਾਰਾਜ ਆ ਸੱਪ ਰੋਜ਼ ਆਉਂਦਾ ਤੁਹਾਡੇ ਕੋਲ। ਕਹਿੰਦੇ ਭਾਈ ਦੁਖੀ ਹੈ ਇਹ, ਨਿਸਤਾਰਾ ਚਾਹੁੰਦਾ ਆਪਣਾ। ਕਹਿੰਦੇ ਕੋਈ ਨਹੀਂ, ਇੱਕ ਦੋ ਦਿਨ ਹੋਰ ਨੇ, ਸੰਗਤ ਦੇ ਦਰਸ਼ਨ ਕਰਨ ਦਾ ਇਹਨੂੰ ਫਲ ਪੂਰਾ ਹੋਣ ਵਾਲਾ ਹੀ ਹੈ। ਅਤੇ ਦੂਸਰੇ ਦਿਨ, ਤੀਸਰੇ ਦਿਨ ਕੀ ਦੇਖਦੇ ਨੇ? ਮਹਾਰਾਜ ਦੀ ਜਿਹੜੀ ਝੌਂਪੜੀ ਸੀ, ਝੌਂਪੜੀਆਂ ਪਾਈਆਂ ਹੁੰਦੀਆਂ ਸਿੱਧੀਆਂ, ਅਤੇ ਉਹਦੇ ਪਿੱਛੇ ਸਿੱਧਾ ਸਟੋਰ ਪਿਆ ਮਰਿਆ ਹੋਇਆ ਕਾਲਾ ਨਾਗ। ਕਹਿੰਦੇ ਮਹਾਰਾਜ ਉਹ ਤਾਂ ਮਰ ਗਿਆ। ਕਹਿੰਦੇ ਭਾਈ ਉਧਾਰ ਹੋ ਗਿਆ, ਜੁਨੀ 'ਚੋਂ ਛੁੱਟ ਗਿਆ। ਕਹਿੰਦੇ ਮਹਾਰਾਜ ਐਂ ਵੀ ਦੱਸ ਦਿਓ ਕੌਣ ਹੈ? ਕਹਿੰਦੇ ਕੀ ਲੈਣੇ ਆ ਤੁਸੀਂ ਭੇਤ ਖੋਲ ਕੇ? ਕਹਿੰਦੇ ਨਹੀਂ ਮਹਾਰਾਜ, ਦੱਸ ਦਿਓ, ਕਿਰਪਾ ਕਰੋ। ਕਹਿੰਦੇ ਜਦੋਂ ਗੁਰੂ 6ਵੇਂ ਪਾਤਸ਼ਾਹ ਆਏ ਨੇ ਨਾ ਇੱਥੇ ਰਾੜੇ ਪਿੰਡ 'ਚ, ਜਿਹਦੇ ਨਾਂ 'ਤੇ ਰਾੜਾ ਸਾਹਿਬ ਬਣਿਆ ਹੈ, ਕਹਿੰਦੇ ਚੌਧਰੀ ਸੀ ਇੱਥੇ ਦਾ, ਇਲਾਕੇ ਦਾ ਬੜਾ ਹੀ ਹੈਂਕੜ ਵਾਲਾ ਚੌਧਰੀ ਸੀ। ਅਤੇ ਗੁਰੂ ਮਹਾਰਾਜ ਦਾ ਜਦ ਪਤਾ ਲੱਗਿਆ ਤਾਂ ਸੰਗਤ ਬੇਅੰਤ ਦਰਸ਼ਨ ਕਰਨ ਆਉਂਦੀ ਹੈ। ਇੱਕ ਦਿਨ ਇਹ ਵੀ ਆ ਗਿਆ ਅਤੇ ਨਾ ਇਹਨੇ ਨਮਸਕਾਰ ਕਰੀ ਗੁਰੂ ਮਹਾਰਾਜ ਨੂੰ ਆ ਕੇ, ਨਾ ਜਮਾਂ ਹੀ ਝੁਕਿਆ। ਸੰਤ ਤਾਂ ਨਹੀਂ ਕਹਿੰਦੇ ਵੀ ਸਾਨੂੰ ਕੋਈ ਝੁਕੋ, ਸੰਤ ਤਾਂ ਕਹਿੰਦੇ ਨਾ, ਸਾਨੂੰ ਕੀ ਲੋੜ ਹੈ ਕਿਸੇ ਨੂੰ ਝੁਕਾਉਣ ਦੀ, ਆਪਣੀ ਗਰਜ ਨੂੰ ਬੰਦਾ ਝੁਕਦਾ ਸੰਤਾਂ ਕੋਲ। ਇਹ ਨਾ ਝੁਕਿਆ, ਕਹਿੰਦੇ ਹੈਂਕੜ ਸੀ ਬਹੁਤ ਜ਼ਿਆਦਾ, ਹੈਂਕੜ ਹੋਣ ਦੇ ਨਾਲ ਮਰਨ ਤੋਂ ਬਾਅਦ ਇਹ ਸੱਪ ਬਣ ਗਿਆ, ਕਿਉਂਕਿ ਇਹਦੀ ਜਾਇਦਾਦ ਵਿੱਚ ਇਹ ਸੁਰਤ ਰਹਿ ਗਈ। ਉਸ ਵੇਲੇ ਦਾ ਇਹ ਦੁਖੀ ਹੁੰਦਾ ਫਿਰਦਾ ਹੈ, ਅਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਫਲ ਇਹਨੂੰ ਅਜੇ ਮਿਲਣਾ ਸੀ। ਕਹਿੰਦੇ ਹੁਣ ਮਿਲ ਗਿਆ, ਹੁਣ ਦੇਹੀ ਛੱਡ ਗਿਆ, ਹੁਣ ਚਲਿਆ ਗਿਆ ਠੀਕ ਤਰ੍ਹਾਂ ਟਿਕਾਣੇ। ਸੋ ਇਸ ਤਰ੍ਹਾਂ ਨਾਨਕ ਕੱਚੜਿਆਂ ਸਿਓ ਤੋੜ, ਟੂੰਡ ਸੱਜਣ ਪ ਸੰਤ ਪੱਕਿਆ, ਓਏ ਜੀਵ ਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ, ਦੁੱਖ ਦੂਰ ਕਰਦੇ ਨੇ ਇਸ ਤਰ੍ਹਾਂ ਨਾਲ ਪੜ ਲਓ।
ਜੀ ਕੇ ਤਾਰੇ ਜੀ ਦੁੱਖਾਂ ਨੂੰ ਦੂਰ ਕਰਦੇ, ਜੀ ਕੇ ਤਾਰੇ ਸਾਰੇ
ਨੂੰ ਕਰੋੜ ਨਾਲ ਜੜ ਦੇ ਲਓ, 100 ਖਰਬ ਹੋਇਆ ਕਰਦਾ। 100 ਖਰਬ ਪਾਪ ਨੂੰ ਇੱਕ ਨਿਗਾਹ ਦੇ ਨਾਲ ਦੂਰ ਕਰਨ ਵਾਲੇ ਨੇ, ਦੁੱਖ ਦੂਰ ਕਰਨ ਜੀ ਕੇ ਦਾਤਾਰ। ਸੋ ਮੈਂ ਬੇਨਤੀ ਕਰਦਾ ਸੀ ਕਿ ਉਹ ਆ ਕੇ ਰੋਇਆ ਵੀ ਮੈਨੂੰ ਮਹਾਰਾਜ ਕਿਰਪਾ ਕਰਕੇ ਇਸ ਸੰਕਟ ਚੋਂ ਕੱਢੋ, ਕਿਉਂਕਿ ਪ੍ਰੇਤ ਮਿੰਜਰ ਮੇਂ ਦੂਖ ਹਨੇਰਾ, ਮੈਂ ਬੜਾ ਦੁਖੀ ਹੋ ਰਿਹਾ, 1000 ਸਾਲ ਦਾ ਦੁਖੀ ਹੋ ਰਿਹਾ। ਕਿਆ ਚਾਹੁੰਦਾ ਮਹਾਂਪੁਰਸ਼ਾਂ ਨੇ ਕਿਹਾ, ਕਹਿੰਦਾ ਨਜ਼ਾਤ ਚਾਹੁੰਦਾ ਨਜ਼ਾਤ, ਕਿਉਂਕਿ ਬੜੀ ਸਲੀਸ ਫਾਰਸੀ ਔਰ ਉਰਦੂ ਦੇ ਵਿਚਾਲੇ ਦੀ ਜ਼ਬਾਨ ਬੋਲਦਾ ਸੀ ਉਹ, ਮੈਂ ਪੜ੍ਹਿਆ ਹੋਇਆ ਸੀ, ਮੈਂ ਸਮਝਦਾ ਸੀ ਇਹ ਕੀ ਕਹਿੰਦਾ। ਕਹਿੰਦਾ ਨਜ਼ਾਤ ਚਾਹੁੰਦਾ ਮਹਾਰਾਜ, ਕਹਿੰਦੇ ਨਜ਼ਾਤ ਤਾਂ ਮਨੁੱਖ ਬਣ ਕੇ ਮਿਲਿਆ ਕਰਦੀ ਹੈ, ਉਹ ਤਾਂ ਕਹਿੰਦਾ ਸੀ ਵੀ ਭੂਤ ਤੋਂ ਮੇਰਾ ਖਿਹੜਾ ਛੁੱਟ ਜਾਵੇ, ਦਿਆਲੂ ਗਾਹਾਂ ਹੀ ਵੱਧ ਗਏ, ਸਿਰੇ ਲਾਤੀ ਗੱਲ। ਉਹ ਚਲਾਕ ਬੜਾ ਸੀ, ਉਹਨੇ ਸਮਝ ਲਿਆ ਵੀ ਮੈਨੂੰ ਮਨੁੱਖ ਬਣਾ ਦੇਣੀ। ਕਹਿੰਦਾ ਹਾਂ ਹਜ਼ੂਰ, ਮੈਂ ਇਸੇ ਤਰ੍ਹਾਂ ਨਜ਼ਾਤ ਚਾਹੁੰਦਾ। ਮਹਾਰਾਜ ਕਹਿੰਦੇ ਪਹਿਲਾਂ ਤਾਂ ਇਨਸਾਨ ਬਣਨਾ, ਫਿਰ ਕਰਮ ਕਰਨਾ, ਫਿਰ ਉਪਾਸ਼ਨਾ, ਫਿਰ ਉਹਦੇ ਬਾਅਦ ਗਿਆਨ ਹੁੰਦਾ, ਫਿਰ ਵਿਗਿਆਨ ਹੁੰਦਾ, 4 ਅਵਸਥਾ 'ਚ ਲੰਘੇਗਾ ਫਿਰ ਤੈਨੂੰ ਨਜ਼ਾਤ ਪ੍ਰਾਪਤ ਹੋਏ। ਅਤੇ ਕਹਿੰਦੇ ਤੈਨੂੰ ਚਰਨਜੀਤ ਦੇ ਘਰ ਭੇਜ ਦੀਏ। ਕਹਿੰਦਾ ਦੇਖ ਆਉਣ ਦਿਓ, ਜਦੇ ਚਲੇ ਗਏ। ਕਹਿੰਦਾ ਜੀ ਉੱਥੇ ਤਾਂ ਕਾਰਾਂ ਹੀ ਬਹੁਤ ਨੇ। ਇਹ ਗੁਰਦੇਵ ਸੋਹਣੀ ਬੈਠੇ ਸੀ, ਇਹਨੇ ਗਰਦਨ ਕੱਢ ਕੇ ਦੇਖ ਲਿਆ, ਮਹਾਰਾਜ ਨੇ ਦੇਖ ਲਿਆ ਇਹਨੂੰ। ਕਹਿੰਦੇ ਫਿਰ ਗੁਰਦੇਵ ਸਿੰਘ ਤੇਰੇ ਘਰ ਭੇਜ ਦੀਏ। 10-12 ਸਾਲ ਦੀ ਲੜਕੀ ਹੋ ਗਈ ਸੀ, ਬਾਅਦ 'ਚ ਡਾਕਟਰਾਂ ਨੇ ਓਪਰੇਸ਼ਨ ਕਰਕੇ ਕਹਿਤਾ ਸੀ ਵੀ ਮੈਡੀਕਲੀ ਅਨਫਿੱਟ ਹੈ, ਬੱਚਾ ਨਹੀਂ ਹੋ ਸਕਦਾ। ਹੁਣ ਮੈਡੀਕਲ ਸਾਇੰਸ ਸੰਤਾਂ ਦੇ ਕੋਲ ਨਹੀਂ ਹੁੰਦੀ ਖੜੀ ਦੀ, ਦੁਨੀਆਂ ਦੇ ਕੋਲ ਹੁੰਦੀ ਹੈ। ਜੇ ਹੈਰਾਨ ਹੋਵੋ ਜੇ ਤੁਹਾਨੂੰ ਗੱਲਾਂ ਦੱਸੀਆਂ ਜੀ, ਅਜੇ ਬਈ ਆਹ ਵੀ ਗੱਲਾਂ ਹੋ ਸਕਦੀਆਂ ਨੇ। ਇੱਥੇ ਆਪਣੇ ਇੱਕ ਬੀਬੀ ਆਈ ਵਿੱਚ ਬੈਠੀ ਆ ਦੀਵਾਨ ਦੇ, ਕਹਿੰਦੀ ਬਾਬਾ ਜੀ ਮੇਰੀ ਇੱਕ ਅੱਖ ਬੰਦ ਹੋ ਗਈ ਹੈ, ਇੱਕ ਬੰਦ ਹੋਣ ਵਾਲੀ ਹੈ, ਬਲੱਡ ਪ੍ਰੈਸ਼ਰ ਮੈਨੂੰ 240 ਹੈ, ਸ਼ੂਗਰ ਮੈਨੂੰ 240 ਹੈ, ਕਿਡਨੀ ਦੇ ਵਿੱਚ ਸਟੋਨ ਹੈ, ਅਤੇ ਆ ਢਿੱਡ ਦੇ ਵਿੱਚ ਰਸੌਲੀ ਹੈ, ਅਤੇ ਰੀੜ੍ਹ ਦੀ ਹੱਡੀ ਕਰੈਕ ਹੋਈ ਹੋਈ ਹੈ। ਡਾਕਟਰਾਂ ਨੇ ਜਵਾਬ ਦਿੱਤਾ, ਕਹਿੰਦੇ ਤੇਰੀਆਂ ਨਾੜਾਂ ਪਿੱਚ ਗਈਆਂ, ਹੁਣ ਅੱਖਾਂ ਨਹੀਂ ਤੇਰੀਆਂ ਖੁੱਲ੍ਹ ਸਕਦੀਆਂ। ਉਹ ਕਹੀ ਗਈ ਜੇ ਬਹੁਤ ਮੈਨੂੰ ਕੁਣਤਾਇਆ, ਮਾਂ ਤੂੰ ਗੁਰਦੁਆਰੇ ਸਾਹਿਬ ਜਾ ਕੇ ਨਾ ਬਾਣੀ ਪੜ੍ਹ, 1 ਸਾਲ ਪੜ੍ਹੀ ਜਾ, ਫਿਰ ਸਭ ਠੀਕ ਹੋਈ। ਬਲੱਡ ਪ੍ਰੈਸ਼ਰ ਤਾਂ 10 ਦਿਨਾਂ 'ਚ ਹੋ ਗਿਆ, ਸ਼ੂਗਰ ਜਿਹੜੀ ਸੀ 1 ਮਹੀਨੇ 'ਚ ਠੀਕ ਹੋ ਗਈ। ਜਦ ਉੱਥੇ ਗਈ ਬੀਬੀ ਦਿਖਾਉਣ ਵਾਸਤੇ ਹਸਪਤਾਲ, PGI ਕਾਰਡ ਬਣਿਆ ਹੋਇਆ ਸੀ, ਕਹਿੰਦੇ ਬੀਬੀ ਕੀ ਦਵਾਈ ਲਈ ਹੈ, ਤੇਰੀਆਂ 2 ਬਿਮਾਰੀਆਂ ਹਟ ਗਈਆਂ। ਕਹਿੰਦੀ ਦਵਾਈ ਕੀ ਖਾਂਦੀ ਹੈ, ਕਹਿੰਦੀ ਰੋਟੀ ਖਾਣ ਤੋਂ ਬਾਅਦ ਗੁੜ ਮਿਲਦਾ ਹੈ, ਵਿਆਹ ਸ਼ਾਦੀਆਂ ਹੁੰਦੀਆਂ ਲੱਡੂ ਜਲੇਬੀ ਜ਼ਰੂਰ ਇੱਕ ਅੱਧੀ ਮਿਲ ਜਾਂਦੀ ਹੈ, ਅਤੇ ਰੋਜ਼ ਪ੍ਰਸ਼ਾਦ ਮਿਲਦਾ। ਕਹਿੰਦੇ ਇਹਦੇ ਨਾਲ ਵੀ ਸ਼ੂਗਰ ਹਟਦੀ ਹੈ? ਕਹਿੰਦੀ ਮੈਂ ਤਾਂ ਆਹੀ ਖਾਧੀ ਹੈ, ਹੋਰ ਕੋਈ ਦਵਾਈ ਨਹੀਂ ਖਾਧੀ। ਹੁੰਦੇ ਹੁੰਦੇ 9 ਮਹੀਨੇ ਲੰਘ ਗਏ, ਮੈਂ ਅਮਰੀਕਾ ਨੂੰ ਜਾ ਰਿਹਾ ਸੀ, ਅਤੇ ਮੇਰੇ ਕੋਲ ਕਾਗਜ਼ 'ਚ ਬੁਲੇਟੀ ਹੋਇਆ, ਕੁੜੀ ਬੰਨੀ ਹੋਈ ਹੈ। ਮੈਂ ਕਿਹਾ ਕੀ ਹੈ ਬੀਬੀ? ਕਹਿੰਦੀ ਜੀ ਸਟੋਨ 3 ਟੁਕੜੇ ਹੋ ਕੇ ਨਿਕਲ ਗਿਆ, ਜਿਹੜਾ ਪੱਥਰ ਸੀ ਕਿਡਨੀ ਦੇ ਅੰਦਰ ਪੱਥਰੀ, 3 ਟੁਕੜੇ ਹੋ ਕੇ ਕੱਢਤੀ ਮਹਾਰਾਜ ਨੇ। ਪਰ ਇਹ ਵੀ ਸੀਗਾ ਉਹਦੇ 'ਚ, 2 ਵਜੇ ਉੱਠ ਕੇ ਜਦ ਤਾਈਂ ਪਾਠ ਨਹੀਂ ਸੀ ਕਰਦੀ, ਮੈਂ ਇੱਥੇ ਕਈ ਵਾਰ 7 ਵਜੇ ਆਉਣਾ, ਜਦ ਪਾਠ ਅਜੇ ਘਰੇ ਰਹੀ ਜਾਂਦੀ, ਬਾਣੀ ਦੀ ਤਾਕਤ ਦੱਸਦਾ ਤੁਹਾਨੂੰ। ਉਹਦੇ ਬਾਅਦ ਜਦ ਮੈਂ ਗਿਆ, 3 ਬਿਮਾਰੀਆਂ ਦੂਰ ਹੋ ਗਈਆਂ, ਸ਼ੂਗਰ ਹਟ ਗਈ, 1 ਅੱਖ ਦੀ ਨਿਗਾਹ ਖੁੱਲ੍ਹ ਗਈ।